एक ओंकार सतनाम करता पुरुष निर्भव निर्वैर अकाल मूर्त अजूनी सैभं गुर प्रसाद जप आदि सच जुगादि सच है भी सच नानक होसी भी सच एक अदुती गुरु नानक देवा ओंकार गुर अंगद फेवा सतनाम गुर अमर प्यारे करता रामदास गुरबारे पुरख श्री अर्जन सुखदानी निरपव हर गोबिंद गुणकानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राई सैभं गुर दशमेश सहाई गुर प्रसाद ग्रंथ गुर ज्ञाना वाहि गुरु बंदन भगवाना गुरु दर्श जे देखना श्री ग्रंथ दर्शाए बात करण गुर सूंच है पढ़े ग्रंथ मन लाए जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान या मैं भेद न रंचक मान गुर प्रसाद ग्रंथ गुर ज्ञाना वाहि गुरु बंदन भगवाना तुमरी महिमा अपरे अपारा जाका लहो न किन्हु पारा देव देव राजन के राजा दीन दयाल गरीब निवाज कहां बुद्ध प्रभ तुच्छ हमारी वर्ण सकै महिमा जो तिहारी हम न सकत कर सिहत तुम्हारी आप लेहो तुम कथा सुधारी वाहिगुरु जी का खालसा वाहिगुरु जी की फतेह परम सत्कार योग गुरु साहब जी दे साजी निवाजे गुरु स्वरूप गुरु खालसा सतसंग जीओ आप सरबत संगतां संध्या समय आपू अपने टिकाणियां नूं छड करके तुम सांझा साहिब बाप हमारा उस सांझे पिता गुरु परमेश्वर दे टिकाने ते पहुंचे हो गुरु घर पहुंचना कीता है गुरु नानक दे ग्यारहवें स्वरूप श्री गुरु ग्रंथ साहिब जी दी पावन पवित्र हजूरी दे अंदर सतगुरां दी पावन बाणी सोदा रह रास जी का पाठ उपरंत रागी सिंह साहबाना ने मनोहर कीर्तन आप जी नूं सरवण कराया है जो समा निश्चित है उस दे अनुसार आओ जो लड़ीवार कई दिनों तो सत्संग दे प्रथाएं विचार चली आ रही है ਉਸੇ ਅਨੁਸਾਰ ਅੱਜ ਵੀ ਆਪਣੇ ਸਵਾਸ ਸਫਲੇ ਕਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਨ, ਗੁਰੂ ਪਿਆਰੇ ਰਾਗੀ ਸਿੰਘ ਸਾਹਿਬਾਨ ਹੁਣੇ ਹੀ ਬੜਾ ਅੰਮ੍ਰਿਤ ਵਚਨ ਉਸ ਪਰਮੇਸ਼ੁਰ ਦੇ ਚਰਨਾਂ ਕਮਲਾਂ ਦਾ ਸੰਕਲਪ ਹੈ ਜਿਸ ਵਿੱਚ ਬੇਅੰਤ ਸ਼ਬਦ ਹਨ, ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰੂ ਦੀਨ ਦਇਆਲਾ, ਅਥਵਾ ਅਲਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਝੈ। ਚਰਨ ਕਮਲ ਮਕਰੰਦ ਲੋਭਦ ਮਨੋ ਅਨਦਿਨੋ ਮੋਹੇ ਆਹੀ ਪਿਆਸਾ। ਜਿਸ ਤੁਕ ਦੇ ਵਿੱਚ ਪਰਮੇਸ਼ੁਰ ਦੇ ਚਰਨਾਂ ਦਾ ਸੰਕਲਪ, ਉਹ ਅੰਮ੍ਰਿਤ ਬਚਨ ਆਪ ਜੀ ਸਰਵਣ ਕਰ ਰਹੇ। ਪਰਮੇਸ਼ੁਰ ਵਾਹਿਗੁਰੂ ਨੂੰ ਗੁਰਬਾਣੀ ਦੇ ਅੰਦਰ ਨਿਰਾਕਾਰ ਦੱਸਿਆ ਕਿ ਉਹਦਾ ਆਕਾਰ ਨਹੀਂ ਹੈ ਕੋਈ। ਜਾਪ ਸਾਹਿਬ ਵਿੱਚ ਵੀ ਆਪ ਹਰ ਰੋਜ਼ ਨਿਤਨੇਮ ਦੀ ਬਾਣੀ 'ਚ ਪੜ੍ਹਦੇ ਹੋ, ਚੱਕਰ ਚਿਹੇ ਨੇ ਅਰ ਵਰਣ ਜਾਤ ਅਰ ਪਾਤ ਨੈਣ ਜਿਹੇ ਰੂਪ ਰੰਗ ਅਰ ਰੇਖ ਭੇਖ ਉਹ ਕਹਿ ਨਾ ਸਕਤ ਕਹਿ। ਅਚਲ ਮੂਰਤਨ ਭਾਉ ਪ੍ਰਕਾਸ਼ਮ ਤੋਜ ਕਹੀਜੈ, ਕੋਟ ਇੰਦਰ ਇੰਦਰਾਣ ਸਾਹਿ ਸਹਣ ਗਨੀਜੈ, ਤ੍ਰਿਪ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ, ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਇਸ ਪੌੜੀ ਦੇ ਵਿੱਚ ਵੀ ਨਿਰਾਕਾਰ ਦਾ ਜ਼ਿਕਰ ਹੈ ਕਿ ਉਹਦਾ ਆਕਾਰ ਕੋਈ ਨਹੀਂ। ਆਕਾਰ ਵਾਲੀ ਚੀਜ਼ ਜਿਹੜੀ ਉਹ ਨਾਸ਼ਵਾਨ ਹੁੰਦੀ ਹੈ, ਜਿਹਦਾ ਆਕਾਰ ਨਹੀਂ ਹੈ ਨਾਸ਼ ਤੋਂ ਰਹਿਤ। ਹੋਰ ਬਹੁਤ ਸਾਰੇ ਸ਼ਬਦਾਂ 'ਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਚਨਾਂ ਵਿੱਚ ਰੂਪ ਨਾ ਰੇਖ ਨਾ ਰੰਗ ਕਿਛ ਰਹਿ ਗੁਣ ਤੇ ਪ੍ਰਭੇ ਨੇ, ਤਿੰਨਾਂ ਗੁਣਾਂ ਤੋਂ ਭਿੰਨ ਕਹੀਏ ਵੱਖਰਾ ਹੈ। ਰਜੋ ਗੁਣ ਤਮੋ ਗੁਣ ਸਤੋ ਗੁਣ ਕੋਈ ਪ੍ਰਭਾਵ ਨਹੀਂ ਕਿਸੇ ਗੁਣ ਦਾ। ਰਜਗੁਣ ਤਮ ਗੁਣ ਸਤਗੁਣ ਜਿਹੜੇ ਤਿੰਨੇ ਨੇ, ਇਹਨਾਂ ਨੂੰ ਤਾਂ ਕਿਹਾ ਇਹ ਤੇਰੀ ਸਭ ਮਾਇਆ, ਇਹ ਮਾਇਆ ਦੇ ਨੇ। ਏਕਾ ਮਾਏ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣ। ਵਾਹਿਗੁਰੂ ਪਰਮੇਸ਼ੁਰ ਤ੍ਰਿਗੁਣ ਤੇ ਅਤੀਤ ਹੈ। ਇਸ ਕਰਕੇ ਜਿੱਥੇ ਸਾਧੂ ਦੀ ਉਪਮਾ ਦੀ ਬਾਤ ਆਈ ਹੈ, ਉਹ ਵੀ ਤਿੰਨ ਗੁਣਾਂ ਦੀ ਹੱਦ ਤੋਂ ਪਰੇ ਜਾ ਕੇ ਵਾਹਿਗੁਰੂ ਦਾ ਮਿਲਾਪ ਹੈ, ਉਹਦੇ ਵਿੱਚ ਵਿੱਚ ਮਿਲਾਪ ਹੈ ਜੀ। ਜਿੰਨੀ ਦੇਰ ਤੱਕ ਤਮੋ ਗੁਣ ਬਿਰਤੀ ਹੈ ਜਾਂ ਰਜੋ ਗੁਣ ਬਿਰਤੀ ਹੈ, ਮਿਲਾਪ ਨਹੀਂ ਹੈ। ਸਤੋ ਸੰਜਾਇ ਤੇ ਗਿਆਨਾ, ਸਤੋਵੀਂ ਬਿਰਤੀ 'ਚ ਵੀ ਪਹਿਲਾਂ ਗਿਆਨ ਹੋਊਗਾ, ਫਿਰ ਉਹ ਸਤੋਵੀਂ ਬਿਰਤ ਵੀ ਸਮਾਪਤ ਹੋ ਜਾਂਦੀ। ਇਸ ਕਰਕੇ ਸਾਧਕੀ ਉਪਮਾਨ ਤਿਹੋ ਗੁਣ ਤੇ ਦੂਰ, ਤਿੰਨਾਂ ਗੁਣਾਂ ਤੋਂ ਪਰੇ ਪਰਮੇਸ਼ੁਰ ਹੈ। ਤਿੰਨਾਂ ਗੁਣਾਂ ਤੋਂ ਪਰੇ ਜਦੋਂ ਬਿਰਤੀ ਹੁੰਦੀ ਹੈ ਕਿਸੇ ਦੀ, ਵਾਹਿਗੁਰੂ ਦਾ ਮਿਲਾਪ ਹੋ ਜਾਂਦਾ। ਜਿੱਥੇ ਕੋਈ ਰਹਿੰਦਾ ਉੱਥੇ ਮਿਲਾਪ ਹੋਣਾ, ਤਿੰਨਾਂ ਗੁਣਾਂ ਦੀ ਹੱਦ ਵਿੱਚ ਨਹੀਂ। ਇਸ ਕਰਕੇ ਪਰਮੇਸ਼ੁਰ ਤਾਂ ਤਿੰਨਾਂ ਗੁਣਾਂ ਤੋਂ ਪਰੇ ਹੈ ਹੀ, ਪਰ ਜਿਹੜਾ ਉਹਨੂੰ ਮਿਲਣਾ ਚਾਹੁੰਦਾ ਉਹ ਵੀ ਤਿੰਨਾਂ ਗੁਣਾਂ ਦੀ ਹੱਦ ਲੰਘ ਕੇ ਹੀ ਮਿਲ ਸਕਦਾ, ਉਹਦੇ ਵਿੱਚ ਨਹੀਂ। ਤਿੰਨ ਪ੍ਰਕਾਰ ਦੇ ਰਜੋ ਗੁਣ ਸਤੋ ਗੁਣ ਤਮੋ ਗੁਣ ਖਾਣੇ ਨੇ। ਪਹਿਰਾਵਾ ਵੀ ਤਿੰਨ ਪ੍ਰਕਾਰ ਦਾ, ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਖਾਣੇ ਵੀ। ਇਹਦਾ ਬੜਾ ਖੁਲਾਸਾ ਕੀਤਾ ਗੀਤਾ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਨੇ। ਰਹੋ ਵਿਚਾਰ, ਪਰਮੇਸ਼ੁਰ ਜਿਹੜਾ ਹੈ ਉਹ ਤਿੰਨਾਂ ਗੁਣਾਂ ਤੋਂ ਪਰੇ ਹੈ। ਤਿੰਨੇ ਗੁਣ ਮਾਇਆ ਦਾ ਪ੍ਰਭਾਵ ਹੈ, ਤਿੰਨੇ ਗੁਣ ਮਾਇਆ ਤੋਂ ਪੈਦਾ ਹੋਏ ਨੇ, ਮਾਇਆ ਦੀ ਅੰਸ਼ ਹੀ ਹੈ ਤਿੰਨ ਪ੍ਰਕਾਰ ਦੀ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਇਹਦੇ ਵਿੱਚ ਤਾਂ ਨੀਂਦ ਹੈ ਬੜੀ ਗਾੜੀ। ਇਸ ਨੀਂਦ ਦੇ ਵਿੱਚ ਕੋਈ ਤਮੋ ਗੁਣ ਵਿੱਚ ਸੁੱਤਾ ਹੋਇਆ, ਕੋਈ ਰਜੋ ਗੁਣ ਵਿੱਚ ਸੁੱਤਾ, ਤਾਂ ਸੁੱਤਾ ਹੀ ਹੈ। ਚਾਹੇ ਕੋਈ ਪਲੰਘੇ 'ਤੇ ਸੁੱਤਾ ਪਿਆ, ਜ਼ਮੀਨ 'ਤੇ ਸੁੱਤਾ ਪਿਆ, ਸੁੱਤਾ ਤਾਂ ਸੁੱਤੇ ਹੀ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਸੁੱਤੇ ਪਏ ਨੂੰ ਮਿਲਾਪ ਨਹੀਂ ਹੋਇਆ ਕਰਦਾ। ਕੋਈ ਸੰਬੰਧੀ ਆ ਜਾਵੇ ਸੁੱਤੇ ਪਏ ਦੇ ਕੋਲ, ਕੋਈ ਲੈਣ ਦੇਣ ਨਹੀਂ ਉਸ ਨੂੰ, ਚਾਹੇ ਦੁਸ਼ਮਣ ਆ ਜਾਵੇ ਕੋਈ ਪਤਾ ਨਹੀਂ ਚੱਲਦਾ। ਸੁੱਤੇ ਪਿਆਂ ਦੇ ਉੱਤੇ ਕਾਮ ਕਰੋ ਲੋਭ ਮੋਹ ਹੰਕਾਰ, ਦੁਸ਼ਮਣ ਜਿਹੜੇ ਨੇ ਸੁੱਤੇ ਪਏ ਨੂੰ ਮਾਰਦੇ ਨੇ, ਜਾਗਦੇ ਨੂੰ ਨਹੀਂ ਮਾਰ ਸਕਦੇ। ਇਸ ਕਰਕੇ ਸੰਸਾਰ ਸੁੱਤਾ ਪਿਆ ਤਿੰਨਾਂ ਗੁਣਾਂ ਵਿੱਚ, ਗੂੜੀ ਨੀਂਦ ਹੈ, ਇਹ ਤੋਂ ਜਾਗ ਕੇ ਹੀ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਜਾਗਤ ਸੋਵਤ ਬਹੁਤ ਪ੍ਰਕਾਰ ਹੈ ਅਤੇ ਬਹੁਤ ਤਰ੍ਹਾਂ ਦੀ ਨੀਂਦ ਹੈ। ਮੁੱਕਦੀ ਗੱਲ ਕਿ ਪਰਮੇਸ਼ੁਰ ਤਿੰਨਾਂ ਗੁਣਾਂ ਤੋਂ ਪਰੇ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਰਚਿਤ ਬਾਣੀ ਦਸਮ ਦੀ ਬਾਣੀ ਫਰਮਾਨ ਕੀਤਾ ਹੈ, ਨਹੀਂ ਜਾਣ ਜਾਈ, ਇਹ ਗੱਲ ਕਿਸੇ ਤੋਂ ਵੀ ਨਹੀਂ ਜਾਣ ਹੋਈ, ਨਾ ਹੀ ਕੋਈ ਜਾਣ ਸਕਦਾ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, ਕਿ ਉਹਦਾ ਰੂਪ ਕਿਹੋ ਜਿਹਾ, ਮੱਛ ਕੱਛ ਆਦਿ ਰੇਖਾ ਹੈ ਉਸ 'ਤੇ ਕਿਹੜੀ ਹੈ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਾਂ ਵਾਸ ਤਾਕੋ, ਉਹਦਾ ਵਾਸਾ ਕਿੱਥੇ ਹੈ, ਫਿਰੈ ਕੌਣ ਭੇਖੰ, ਕਿਹੜੇ ਲਿਬਾਸ ਵਿੱਚ ਫਿਰਦਾ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਾਂ ਵਾਸ ਤਾਕੋ, ਫਿਰੈ ਕੌਣ ਭੇਖੰ ਕਹਾਂ ਨਾਮ ਤਾਕੋ। ਅਨਾਮੇ ਅਟਾਮੇ ਤਾਂ ਹੈ ਹੀ, ਉਹ ਨਾਮ ਕੀ ਹੈ ਉਸਦਾ, ਕਿਰਤਮ ਨਾਮ ਨੇ ਉਹਦੇ, ਕਿਰਤਮ ਨਾਮ ਕਥੇ ਤੇਰੇ ਜੇ ਬਸ, ਸਤਨਾਮ ਤੇਰਾ ਪਰਾ ਪੂਰਵ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਾਂ ਵਾਸ ਤਾਕੋ, ਫਿਰੈ ਕੌਣ ਭੇਖੰ ਕਹਾਂ ਨਾਮ ਤਾਕੋ, ਕਹਾਂ ਕਹਿ ਕਹਾਵੈ ਕਹਾਂ ਮੈਂ ਬਖਾਨੋ ਕਹੇ ਮੋ ਨਾ ਆਵੈ। ਕੈਸੇ ਸੁੰਦਰ ਬਚਨ ਕਲਗੀਧਰ ਪਾਤਸ਼ਾਹ ਦੇ, ਕਹਾਂ ਮੈਂ ਬਖਾਨੋ ਕਹੇ ਮੋ ਨਾ, ਉਹ ਕਹਿਣੇ ਦੇ ਵਿੱਚ ਅਕੱਥੇ ਕਾ ਗਿਆ ਕਥੀ ਅਭਾਈ, ਅਕਤਨੀ ਹੈ ਪਰਮੇਸ਼ੁਰ। ਸੋ ਐਸਾ ਜਿਹੜਾ ਵਾਹਿਗੁਰੂ ਹੈ ਹੀ ਨਿਰਾਕਾਰ, ਤਾਂ ਫਿਰ ਉਹਦੇ ਚਰਨ ਕਿਵੇਂ ਹੋਣਗੇ ਸਾਡੇ ਚਰਨਾਂ ਵਰਗੇ, ਇਸ ਤਰ੍ਹਾਂ ਦੇ ਚਰਨ ਹੋ ਸਕਦੇ ਨੇ। ਜਦੋਂ ਸਰਗੁਣ ਸਰੂਪ ਧਾਰਨ ਕਰਕੇ ਆਉਂਦਾ ਹੈ, ਉਦੋਂ ਤਾਂ ਪੰਜ ਭੌਤਿਕ ਦੇਹ ਦੇ ਚਰਨ ਮਨੁੱਖਾਂ ਵਰਗੇ ਚਰਨ ਕਹੇ ਜਾ ਸਕਦੇ ਨੇ। ਚਰਨਾਂ ਦੀਆਂ ਬੇਅੰਤ ਸਾਖੀਆਂ ਨੇ, ਭਾਈ ਗੋਂਦੇ ਦੀ ਸਾਖੀ ਹੈ ਵੀ ਗੁਰੂ ਸਾਹਿਬ ਦੇ ਚਰਨ ਹਿਰਦੇ 'ਚ ਵਸਾਏ, ਤੁਲਸਾ ਦਾਸੀ ਦੀ ਸਾਖੀ ਹੈ, ਪਰ ਨਿਰਾਕਾਰ ਦੇ ਵਿੱਚ ਉਹਦੇ ਚਰਨ ਕਿਹੜੇ। ਗੁਰਬਾਣੀ ਦੇ ਵਿੱਚ ਜਿਹੜਾ ਅਲਮ ਕਰਾਂ ਦੇ ਚਰਨ ਕਮਲ ਸੀ, ਉਹ ਮਨ ਫਿਰ ਫਿਰ ਰੀਝਾ। ਮਹਾਰਾਜ ਨੇ ਉਹਨਾਂ ਦਾ ਨਿਰਣਾ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਨਿਰਾਕਾਰ ਦੇ ਚਰਨ ਕਿਹੜੇ ਨੇ। ਮਹਾਰਾਜ ਸਾਹਿਬ ਨੇ ਨਿਰਣਾ ਕੀਤਾ ਚਿੱਤ ਚਰਨ ਨਾਮ, ਨਿਰਾਕਾਰ ਦੇ ਇਹੀ ਚਰਨ ਜਿਹੜਾ ਚਿੱਤ ਵਿੱਚ ਨਾਮ ਦਾ ਟਿਕਾ ਆ ਜਾਣਾ ਨਾ, ਨਾਮ ਹੀ ਪਰਮੇਸ਼ੁਰ ਦੇ ਚਰਨ। ਚਰਨ ਕੀ ਹੈ, ਸਰੀਰ ਦਾ ਅਧਿਸ਼ਠਾਨ ਮੰਨਿਆ ਇਹਨੂੰ ਵਿਧਾਨ ਦੇ ਵਿੱਚ, ਵੀ ਸਰੀਰ ਦਾ ਜਿਹੜਾ ਆਸਰਾ, ਜਦੋਂ ਕੋਈ ਖੜਦਾ ਪੈਰਾਂ 'ਤੇ ਖੜੂਗਾ, ਜਦੋਂ ਤੁਰੂਗਾ ਤਾਂ ਵੀ ਪੈਰਾਂ 'ਤੇ ਤੁਰੂਗਾ। ਇਸੇ ਤਰ੍ਹਾਂ ਸੰਸਾਰ ਜੇ ਖੜਾ ਹੈ ਤਾਂ ਪਰਮਾਤਮਾ ਦੇ ਆਸਰੇ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਦੇ ਆਸਰੇ ਖੜੇ ਨੇ, ਫਿਰ ਆਪੇ ਚਰਨ ਹੋ ਗਏ ਪਰਮੇਸ਼ੁਰ ਦੇ। ਇਸ ਕਰਕੇ ਉਸ ਪਰਮੇਸ਼ੁਰ ਦੇ ਨਿਰਾਕਾਰ ਦੇ ਚਰਨ ਕਮਲ, ਕਮਲਾਂ ਵਰਗੇ ਤਾਂ ਕਿਹਾ, ਉਹਨਾਂ ਨੂੰ ਕਮਲ ਦੇ ਉੱਤੇ ਜਿੰਨਾ ਮਰਜ਼ੀ ਪਾਣੀ ਦੀਆਂ ਬੂੰਦਾਂ ਪੈ ਜਾਣ, ਉਹ ਭਿੱਜਦਾ ਨਹੀਂ, ਉਹਦੇ ਵਿੱਚ ਨਿਰਲੇਪ ਰਹਿੰਦਾ ਹੈ। ਪਰਮੇਸ਼ੁਰ ਦਾ ਨਾਮ ਆਪ ਨਿਰਲੇਪ ਹੈ ਤਾਂ ਦੂਜੇ ਨੂੰ ਨਿਰਲੇਪ ਕਰਦਾ। ਸੋ ਇਹ ਸ਼ਬਦ ਚਰਨ ਕਮਲ ਦੀ ਟੇਕ ਲੈ ਕੇ ਬਾਰ ਬਾਰ ਰਾਗੀ ਸਿੰਘ ਜੀ ਆਪ ਜੀ ਨੂੰ ਸੰਬੋਧਨ ਕਰ ਰਹੇ ਸੀ। ਬਾਕੀ ਜੋ ਵਿਚਾਰ ਪਿੱਛੇ ਚਲੀ ਆ ਰਹੀ ਹੈ ਉਹਦੇ ਅਨੁਸਾਰ ਕਿ ਸਤਸੰਗਤ ਜੋ ਹੈ, ਇਹਦੇ ਬਾਰੇ ਭਗਤ ਰਵਿਦਾਸ ਜੀ ਇੱਕ ਜਗ੍ਹਾ ਆਪਣੇ ਮੁਬਾਰਕ ਸ਼ਬਦ ਵਿੱਚ ਸਤਸੰਗਤ ਦੀ ਵਡਿਆਈ ਕਰਦੇ ਹੋਏ ਪਾਵਨ ਸ਼ਬਦ ਉਚਾਰਨ ਕੀਤਾ ਹੈ, ਤੁਮ ਚੰਦਨ ਹਮ ਅਰਿੰਡ ਵਾਪਰੇ ਸੰਗ ਤੁਮਾਰੇ ਬਾਸਾ, ਨੀਚ ਰੂਖ ਸੇ ਊਚ ਪਏ ਹੈ, ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਇਹ ਪ੍ਰਮਾਣ ਦਿੱਤਾ ਪਹਿਲਾਂ ਅਰਿੰਡ ਸਾਰਿਆਂ ਤੋਂ ਨਿਕਮੰਦ ਰੱਖਦਾ ਹੈ। ਨਿਕੰਮਾ ਕਿਵੇਂ ਹੈ ਵੀ ਉਹਦੀ ਲੱਕੜ ਜਿਹੜੀ ਹੈ ਕਿਸੇ ਛਤਾ ਦੇ ਕੰਮ ਨਹੀਂ ਆਉਂਦੀ, ਜੇ ਛੱਪਰਾ ਬੰਨਣਾ ਹੋਵੇ ਬਿਲਡਿੰਗ ਦੇ ਵਿੱਚ ਕਿਤੇ ਵੀ ਰਿੰਡ ਦੀ ਲੱਕੜ ਕੰਮ ਨਹੀਂ ਆ ਸਕਦੀ, ਬਹੁਤ ਨਿਕਮੀ ਹੈ, ਕਮਜ਼ੋਰ ਹੈ ਬਹੁਤ ਜ਼ਿਆਦਾ। ਕਿ ਬਾਅਦ ਵਿੱਚ ਭਾਵੇਂ ਲੋਕਾਂ ਨੇ ਸਾਬਣ ਬਣਾਉਣ ਦੇ ਉਹਦਾ ਫਲ ਕੰਮ ਲੈਣਾ ਸ਼ੁਰੂ ਕੀਤਾ, ਪਰ ਉਹ ਕੋਈ ਨਾ ਉਹਦੀ ਛਾਂ ਕੋਈ ਬਹੁਤੀ ਵੱਡੀ। ਗੁਰਮੁਖਾਂ ਨੂੰ ਬੇਨਤੀ ਹੈ ਜੇ ਨਾ ਬੋਲੋ ਭਾਈ ਚੰਗੀ ਗੱਲ ਹੈ, ਗੁਰੂ ਕਾ ਦਰਬਾਰ ਹੈ, ਪਿੱਛੋਂ ਜਿਹੜੀ ਆਵਾਜ਼ ਆ ਰਹੀ ਹੈ ਜੇ ਮੇਰੀ ਸੁਣਦੇ ਹੋਣ ਤਾਂ। ਗੁਰੂ ਦਰਬਾਰ ਦੀ ਇਹ ਮਰਿਆਦਾ ਵੀ ਇੱਥੇ ਹਰ ਜਸ ਚਲਤੇ ਜੇ ਕੋਈ ਬਾਤ ਚਲਾਵੈ, ਕਹਿ ਗੋਬਿੰਦ ਸਿੰਘ ਬੋ ਤੁਰ ਜੰਮ ਪਰ ਜਾਵੈ, ਐਸਾ ਵਚਨ ਹੈ, ਭੈ ਕਰਨਾ ਚਾਹੀਦਾ ਮਹਾਰਾਜ ਦਾ। ਗੱਲਾਂ ਕਰਨ ਵਾਸਤੇ ਹੋਰ ਬਥੇਰੀਆਂ ਜਗ੍ਹਾ, ਪਰ ਗੱਲਾਂ ਦੇ ਵਿੱਚ ਜਦੋਂ ਪਿਆਰ ਇੰਨਾ ਹੋਵੇ ਕਿੱਥੇ ਆਵਾਜ਼ਾਂ ਸੁਣਦੀਆਂ, ਸਤਿਗੁਰੂ ਕਿਰਪਾ ਕਰਨ। ਸੋ ਆਓ, ਤੁਮ ਚੰਦਨ ਹਮ ਅਰਿੰਡ ਵਾਪਰੇ, ਚੰਦਨ ਦੇ ਨੇੜੇ ਕਿਤੇ ਅਰਿੰਡ ਖੜੀ ਹੋਵੇ, ਸਭ ਤੋਂ ਨਿਕਰਮਾਨ ਦਰਖਤ ਹੈ, ਨਾ ਉਹਦੀ ਛਾਂ ਕੰਮ ਆਉਂਦੀ ਹੈ, ਨਾ ਉਹਦੇ ਫਲ ਕੰਮ ਆਉਂਦੇ ਨੇ ਖਾਣ ਦੇ, ਛਾਂ ਕੰਮ ਨਹੀਂ ਆਉਂਦੀ ਬੈਠਣ ਦੀ, ਬੈਠਣ ਦੇ ਫਲ ਉਹਦੇ ਕੰਮ ਨਹੀਂ ਆਉਂਦੇ ਖਾਣ ਦੇ, ਅਤੇ ਲੱਕੜ ਉਹਦੀ ਕੰਮ ਨਹੀਂ ਆਉਂਦੀ, ਬਾਤ ਦੇ ਵਿੱਚ ਵੀ ਕੋਈ ਲੱਕੜ ਕੰਮ ਨਹੀਂ ਆਉਂਦੀ, ਬਸ ਜਾਲਣ ਦਾ ਕੰਮ ਸ਼ਕਲ ਹੈ, ਉਹ ਵੀ ਕਿੰਨੀ ਕੁ ਹੈ, ਫੂਸ ਵਰਗੀ ਅੱਗ ਹੈ ਉਹਦੀ, ਸਾਰੀ ਕਮਜ਼ੋਰ ਹੈ ਅੱਗ ਉਹਦੀ। ਇਹ ਇੰਨਾ ਕਮਜ਼ੋਰ ਅਤੇ ਨਿਕੰਮਾ ਦਰਖਤ ਅਗਰ ਕਿਤੇ ਚੰਦਨ ਦੀ ਸੰਗਤ ਉਹਨੂੰ ਮਿਲ ਜਾਏ, ਭਾਈ ਗੁਰਦਾਸ ਫਿਰ ਇਹਦਾ ਖੁਲਾਸਾ ਕਰਦੇ ਨੇ, ਚੰਦਨ ਵਾਸ ਜਿੱਥੇ ਨਿੰਮ ਖੜੀ ਹੋਵੇ, ਰਿੰਡ ਖੜੀ ਹੋਵੇ, ਕਹਿੰਦੇ ਉਹਦੇ ਵਿੱਚੋਂ ਵੀ ਮਹਿਕ ਆਉਣ ਲੱਗ ਜਾਂਦੀ। ਇਹ ਭਗਤੀ ਹੈ ਇੱਥੇ, ਕਹਿੰਦੇ ਤੁਮ ਚੰਦਨ ਹਮ ਅਰਿੰਡ ਵਾਪਰੇ, ਅਸੀਂ ਰਿੰਡ ਵਰਗੇ ਸ਼ਾਂਤੀ ਦੀ ਸ਼ਾਨ ਸਾਡੇ ਵਿੱਚ ਹੈ ਨਹੀਂ, ਗੁਣਾਂ ਦਾ ਫਲ ਸਾਨੂੰ ਕੋਈ ਨਹੀਂ ਲੱਗਿਆ, ਅਤੇ ਆਤਮਕ ਤੌਰ 'ਤੇ ਅਸੀਂ ਬਹੁਤ ਕਮਜ਼ੋਰ ਹਾਂ, ਜਿੰਨੇ ਰਿੰਡ ਦੇ ਵਿੱਚ ਔਗਣ ਉਹ ਸਾਡੇ ਵਿੱਚ ਹੈ, ਪੋਲਾ ਹੁੰਦਾ ਦਰਖਤ, ਹੈ ਪੋਲਾਂ ਬਹੁਤ ਨੇ, ਉੱਪਰ ਤੋਂ ਲਿਫਾਫਾ ਬਣਿਆ, ਪਰ ਜੇ ਕਿਤੇ ਚੰਦਨ ਦੀ ਤਰ੍ਹਾਂ ਸਤਸੰਗਤ ਦੀ ਪ੍ਰਾਪਤੀ ਹੋ ਜਾਏ, ਤੁਮ ਚੰਦਨ ਹਮ ਅਰਿੰਡ ਵਾਪਰੇ ਸੰਗ ਤੁਮਾਰੇ ਬਾਸਾ, ਨੀਚ ਰੂਖ ਸੇ, ਨੀਚ ਰੂਖ ਤੇ ਊਚ ਪਏ ਹੈ, ਤੇ ਉਹੀ ਨਿਕੰਮਾ ਦਰਖਤ ਚੰਦਨ ਦੀ ਸੁਗੰਧੀ। ਇਹ ਇਉਂ ਮੰਨਦੇ ਆ ਵਿਦਵਾਨ ਕਿ ਖੱਟ ਰੁੱਤਾਂ ਵਿੱਚ, ਛੇ ਰੁੱਤਾਂ ਵਿੱਚ, ਕਿਉਂਕਿ ਛੇ ਰੁੱਤਾਂ ਦੀ ਬਾਣੀ ਵੀ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਥਿੱਤਾਂ ਦੀ ਬਾਣੀ, ਰੁੱਤਾਂ ਦੀ ਬਾਣੀ, ਜਿਹੜੇ ਸੱਤ ਵਾਰ ਨੇ ਇਹਨਾਂ ਦੀ ਬਾਣੀ, ਮਹੀਨਿਆਂ ਦੀ ਬਾਣੀ, ਹਰ ਤਰ੍ਹਾਂ ਦੀ ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਸਿੱਖਿਆ ਦੇਣ ਵਾਸਤੇ। ਉਹਦੇ ਵਿੱਚ ਚੇਤ ਔਰ ਵਿਸਾਖ ਦੋ ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ, ਹਰ ਰੁੱਤ ਦੇ ਵਿੱਚ ਦੋ ਮਹੀਨੇ ਨੇ। ਜੇ ਬਸੰਤ ਰੁੱਤ ਹੈ, ਜਦੋਂ ਕਹਿਤਾ ਵੀ ਬਸੰਤ ਰੁੱਤ, ਸਮਝ ਲਓ ਵੀ ਚੇਤ ਔਰ ਵਿਸਾਖ ਦੋ ਮਹੀਨੇ ਉਹਦੇ ਅੰਤਰਭੂਤ ਆ ਗਏ। ਜੇ ਕਹਿਤਾ ਗ੍ਰੀਸ਼ਮ ਰੁੱਤ, ਦੋ ਮਹੀਨੇ ਫਿਰ ਜੇਠ ਔਰ ਆੜ ਆ ਗਏ। ਇਸੇ ਤਰ੍ਹਾਂ ਬਾਕੀ ਦੀਆਂ ਰੁੱਤਾਂ ਜਾਣਨੀਆਂ, ਚੇਤ ਔਰ ਵਿਸਾਖ ਦੇ ਮਹੀਨੇ ਚੰਦਨ ਦੇ ਵਿੱਚੋਂ ਜਿਹੜੀ ਸੁਗੰਧੀ, ਤਾਂ ਚਾਹੇ ਸਾਰੇ ਬਾਰਾਂ ਮਹੀਨੇ ਨਿਕਲਦੀ ਰਹਿੰਦੀ ਹੈ, ਪਰ ਇਹ ਦੋ ਮਹੀਨਿਆਂ ਦੇ ਵਿੱਚ ਉਹਦੀ ਸੁਗੰਧੀ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਵੀ ਆਪਣੀ ਸੁਗੰਧੀ ਦੇ ਨਾਲ ਜਿੰਨੇ ਨੇੜੇ ਤੇੜੇ ਦੇ ਬੂਟੇ ਨੂੰ, ਸਾਰਿਆਂ ਨੂੰ ਆਪਣਾ ਰੂਪ ਬਣਾ ਲੈਂਦਾ। ਇਸੇ ਕਰਕੇ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ, ਕਬੀਰ ਚੰਦਨ ਕਾ ਵਿਰਬਾ, ਵਿਰਬਾ ਨਾਮ ਬਿਰਸ਼ ਲੈ, ਕਬੀਰ ਚੰਦਨ ਕਾ ਵਿਰਬਾ ਭਲਾ, ਵੇੜਿਓਂ ਢਾਕ ਪਲਾਸ, ਉਹ ਵੀ ਚੰਦਨ ਹੋਏ ਬਸੇ ਜੋ ਚੰਦਨ ਪਾਸ। ਚੰਦਨ ਦੀ ਸੰਗਤ ਕਰਕੇ ਚੰਦਨ ਬਣ ਜਾਂਦਾ ਹੈ, ਭਾਵੇਂ ਢੱਕ ਪਲਾ ਹਨ, ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪ੍ਰੇਤੋਂ ਦੇਵਕਰ ਪੂਰੇ ਸਤਿਗੁਰੂ ਦੀ ਬੜਿਆ, ਸੰਗਤ ਦਾ ਐਸਾ ਗੁਣ ਹੈ। ਤੁਮ ਚੰਦਨ ਹਮ ਅਰਿੰਡ ਵਾਪਰੇ ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਬਸ ਹੋਇਆ ਕਿਵੇਂ, ਮਾਧੋ ਸਤਸੰਗਤ ਸਰਨ ਤੁਮਾਰੇ। ਇਸ ਲਈ ਹੋਇਆ, ਤੇਰਾ ਅਸਲੀ ਟਿਕਾਣਾ ਸਤਸੰਗਤ ਹੈ, ਮੈਂ ਤੇਰੀ ਸਤਸੰਗਤ ਵਿੱਚ ਆਇਆ, ਇਹ ਚੰਦਨ ਦਾ ਬਾਗ ਹੈ, ਮੈਂ ਇਸ ਬਾਗ ਦੇ ਵਿੱਚ ਆ ਗਿਆ, ਇੱਥੇ ਇੱਕ ਬੂਟੇ ਦੀ ਬਾਤ ਵੀ ਨਹੀਂ ਹੈ, ਤਾਂ ਚੰਦਨ ਦਾ ਬਾਗ ਹੈ ਜਿਹੜੀ ਸਤਸੰਗਤ ਹੈ। ਕਿੰਨਿਆਂ ਦੇ ਅੰਤਸ਼ ਕਰਨ ਦੇ ਵਿੱਚੋਂ ਭਗਤੀ ਦੀਆਂ ਸੁਗੰਧੀਆਂ ਨਿਕਲ ਰਹੀਆਂ, ਜਿਹੜੇ ਨਿਤਨੇਮੀ ਰਹਿਤਵਾਨ ਗੁਰੂ ਕੇ ਸਿੱਖ, ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਕਰਨ ਵਾਲੇ, ਉਹਨਾਂ ਦੇ ਸ਼ੁੱਧ ਅੰਤਸ਼ ਕਰਨ ਦੇ ਵਿੱਚੋਂ ਜਿਵੇਂ ਚੰਦਨ ਦੇ ਵਿੱਚੋਂ ਮਹਿਕ ਉੱਠਦੀ ਹੈ, ਉਹਨਾਂ ਦੇ ਭਗਤੀ ਦੀਆਂ ਲਹਿਰਾਂ ਉੱਠ ਰਹੀਆਂ ਨੇ, ਇਕਾਗਰਤਾ ਦੀਆਂ ਲਹਿਰਾਂ ਉੱਠ ਰਹੀਆਂ ਨੇ ਬੈਠੇ ਨੇ ਸੰਗਤ ਵਿੱਚ। ਜਿਵੇਂ ਸੂਰਜ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਹਨ, ਇਸੇ ਤਰ੍ਹਾਂ ਦੀਆਂ ਹਰ ਮਨ ਦੇ ਵਿੱਚੋਂ ਤਰੰਗਾਂ ਨਿਕਲਦੀਆਂ ਹਨ, ਉਹ ਦੂਸਰੇ ਮਨ ਦੇ ਉੱਤੇ ਪ੍ਰਭਾਵ ਪਾਉਂਦੀਆਂ। ਮਨਾਂ ਦਾ ਮਨਾਂ ਦੇ ਨਾਲ ਸੰਬੰਧ ਹੈ, ਅੰਦਰ ਚੇਤਨ ਸੱਤਾ ਤਾਂ ਇੱਕੋ ਹੀ ਬ੍ਰਹਮ ਦੀ ਹੈ ਨਾ, ਉਹ ਤਾਂ ਵੱਖਰੀ ਵੱਖਰੀ ਨਹੀਂ ਹੈ। ਸੋ ਇਸ ਕਰਕੇ ਇਹ ਚੰਦਨ ਦਾ ਬਾਗ ਹੀ ਹੈ ਇੱਕ ਕਿਸਮ ਦਾ, ਇਹ ਚੰਦਨ ਦੇ ਬੂਟੇ ਨੇ, ਇਹ ਗੁਰੂ ਨਾਨਕ ਦੇ ਘਰ ਦਾ ਚੰਦਨ ਹੈ, ਜਿਹਨੇ ਭਗਤੀ ਦੀ ਸੁਗੰਧੀ ਹੈ ਇਹਨਾਂ ਦੇ ਵਿੱਚ। ਰਿੰਡ ਦੀ ਨਿਆਈ ਕੋਈ ਨਿਗਰਾ ਪੁਰਸ਼ ਵੀ ਆ ਜਾਏ ਇੱਥੇ, ਅਜੇ ਗੁਰੂ ਵਾਲਾ ਨਹੀਂ ਬਣਿਆ, ਭਾਵੇਂ ਅਜੇ ਪੋਲ ਹੈ ਉਹਦੇ ਵਿੱਚ, ਅਜੇ ਕੋਈ ਗੁਣਾਂ ਦਾ ਫਲ ਨਹੀਂ ਲੱਗਿਆ ਉਹਨੂੰ, ਸ਼ਾਂਤੀ ਉਹਦੇ ਮਨ ਨੂੰ ਨਹੀਂ, ਘਬਰਾਹਟ ਹੈ ਉਹਦੇ ਮਨ ਨੂੰ, ਉਹ ਵੀ ਆ ਗਿਆ ਇੱਥੇ। ਨੀਚ ਰੂਖ ਤੇ ਊਚ ਪਏ ਹੈ, ਉਹਦੇ ਵਿੱਚੋਂ ਵੀ ਭਗਤੀ ਦੀ ਸੁਗੰਧੀ ਆਉਣ ਲੱਗ ਜਾਊਗੀ ਜਿਉਂ ਜਿਉਂ ਸੰਗਤ ਕਰਦਾ ਜਾ। ਮਾਧੋ ਸਤਸੰਗਤ ਸਰਨ ਤੁਮਾਰੀ, ਸਤਸੰਗਤ ਦੀ ਸ਼ਰਨ ਦੇ ਵਿੱਚ ਆ ਕਰਕੇ, ਹਮ ਔਗੁਣ ਤੁਮ ਉਪਕਾਰੀ, ਸਾਡੇ ਵਿੱਚ ਔਗਣ ਤੋਂ ਪਰਉਪਕਾਰ ਕਰਨ ਵਾਲਾ। ਸੋ ਇਸ ਕਰਕੇ ਭਗਤ ਜੀ ਨੇ ਜੋ ਇੱਥੇ ਸਤਸੰਗਤ ਦੀ ਮਹਾਨਤਾ ਦੱਸੀ, ਤੂੰ ਮੁਖ ਤੇ ਮੁਖ ਤੂਰ ਸਪੇਦ ਸਪਈਅਲ ਹਮਬਰੇ ਜਸ, ਰੇਸ਼ਮ ਦੇ ਕੀੜੇ ਦਾ ਪ੍ਰਮਾਣ ਦਿੱਤਾ। ਫਿਰ ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ, ਫਿਰ ਸਤਸੰਗਤ ਕਰਨ ਦਾ ਇੱਕ ਪ੍ਰਮਾਣ ਵੀ ਦਿੰਦੇ ਨੇ। ਮਧੂ ਮੱਖੀ ਜਿਹੜੀ ਹੁੰਦੀ ਹੈ, ਦੋ ਤਰ੍ਹਾਂ ਦੀਆਂ ਮੱਖੀਆਂ ਹਨ ਸਤਸੰਗ ਜੀ, ਉਹ ਤਾਂ ਬਹੁਤ ਕਿਸਮ ਦੀਆਂ ਆਉਣਗੀਆਂ, ਪਰ ਪ੍ਰਮਾਣ ਦੇ ਵਿੱਚ ਦੋ ਕਿਸਮ ਦੀਆਂ, ਇੱਕ ਮੱਖੀ ਹੈ ਜਿਹਨੂੰ ਮਧੂ ਮੱਖੀ ਕਹਿੰਦੇ, ਸ਼ਹਿਦ ਦੀ ਮੱਖੀ, ਮਖਿਆਲ ਦੀ ਮੱਖੀ। ਇਸ ਮੱਖੀ ਦੇ ਵਿੱਚ ਭਾਵੇਂ ਥੋੜ੍ਹੀ ਜਿਹੀ ਕੜੱਤਣ ਤਾਂ ਹੈ, ਡੰਗ ਮਾਰ ਦਿੰਦੀ ਹੈ, ਤਕਲੀਫ ਵੀ ਹੋ ਜਾਂਦੀ ਹੈ, ਪਰ ਇਹਦੇ ਵਿੱਚ ਗੁਣ ਬੜਾ ਹੈ। ਡਾਕਟਰ ਇਹ ਗੱਲ ਕਹਿੰਦੇ ਨੇ ਵੀ ਜਿਹੜੀ ਮਧੂ ਮੱਖੀ ਹੈ, ਜੇ ਉਹ ਲੜ ਜਾਏ ਨਾ, ਖੂਨ ਸਾਫ਼ ਕਰਦੀ ਹੈ, ਉਹਦੀ ਜ਼ਹਿਰ ਵੀ ਖੂਨ ਦੇ ਵਿੱਚ ਮਿਕਸ ਹੋ ਕੇ ਮਨੁੱਖ ਦਾ ਨੁਕਸਾਨ ਨਹੀਂ ਕਰਦੀ ਬਲਕਿ ਫਾਇਦਾ ਕਰਦੀ ਹੈ। ਦੂਸਰੀ ਮੱਖੀ ਹੈ, ਉਹਨੂੰ ਡੰਗ ਮਾਰਨ ਦਾ ਤਾਂ ਉਹਦਾ ਕੋਈ ਡਰ ਨਹੀਂ ਹੈ, ਜਿੱਥੇ ਮਰਜ਼ੀ ਬਹਿ ਜਾ, ਕੋਈ ਕਿਸੇ ਤਰ੍ਹਾਂ ਦੀ ਭੈ ਵਾਲੀ ਗੱਲ ਹੀ ਨਹੀਂ ਹੈਗੀ, ਡੰਗ ਹੈ ਹੀ ਨਹੀਂ ਉਹਦੇ ਕੋਲ, ਪਰ ਉਹਦੇ 'ਚ ਔਗਣ ਬਹੁਤ ਵੱਡਾ ਹੈ। ਉਹਦੇ ਹਰ ਵੇਲੇ ਪੈਰਾਂ ਦੇ ਵਿੱਚ ਗੰਦ ਫਸਿਆ ਰਹਿੰਦਾ ਹੈ, ਕਿਉਂਕਿ ਸੰਗਤ ਗੰਦ ਦੀ ਕਰਦੀ ਰਹਿੰਦੀ ਹਰ ਵੇਲੇ। ਜਿੱਥੇ ਦੁਰਗੰਧੀ ਹੈ ਉੱਥੇ ਬੈਠਣਾ ਉਸਨੇ, ਮਾਖੀ ਰਾਮ ਕੀ ਤੂੰ ਮਾਖੀ, ਜਹ ਬਿਗੰਧ ਤਾਂ ਤੂੰ ਵੈਸੇ, ਇਹ ਵੀ ਦੇਖੀ ਉਹ ਦੁਰਗੰਧੀ ਤੇ ਬੈਠਣ ਵਾਲੀ, ਉਹਨੂੰ ਮੱਖੀ ਨੂੰ ਕਹਿੰਦੇ ਨੇ ਗੰਦੇ ਦੀ ਮੱਖੀ, ਇੱਕ ਮਧੂ ਮੱਖੀ ਹੋ ਗਈ ਤੇ ਇੱਕ ਹੋ ਗਈ ਗੰਦੇ ਦੀ ਮੱਖੀ, ਤੇ ਉਹ ਮੱਖੀ ਜਿਹੜੀ ਹੈ ਦੁਰਗੰਧੀ ਵਾਲੇ ਥਾਂ ਤੇ ਬੈਠ ਕੇ ਦੁਰਗੰਧੀ ਲੈਣੀ ਹੈ, ਦੁਰਗੰਧੀ ਉਹਦੇ ਹਰ ਵੇਲੇ ਪੈਰਾਂ ਦੇ ਵਿੱਚ ਫਸੀ ਹੁੰਦੀ ਹੈ। ਉਹ ਗੰਦੇ ਜਰਾਸੀਮ ਜਿੱਥੇ ਵੀ ਕਿਤੇ ਖਾਣੇ ਤੇ ਬਹਿ ਜਾਏ, ਉੱਥੇ ਆਪਣੇ ਗੰਦੇ ਜਰਾਸੀਮ ਛੁੱਟ ਜਾਂਦੇ ਹੈ, ਉਹਦੇ ਨਾਲ ਅਨੰਤ ਬਿਮਾਰੀਆਂ ਲੱਗਦੀਆਂ। ਮੱਖੀਆਂ ਦੀ ਸ਼ਕਲ ਇੱਕੋ ਜਿਹੀ ਹੈ, ਗੁਣ ਤੇ ਔਗਣ ਦਾ ਬਹੁਤ ਵੱਡਾ ਫਰਕ, ਕਿਉਂਕਿ ਉਹਨਾਂ ਦੀ ਸੰਗਤ ਦਾ ਫਰਕ ਹੈ। ਮਧੂ ਮੱਖੀ ਦੀ ਮਹਾਨਤਾ ਇਸ ਕਰਕੇ ਹੈ ਵੀ ਉਹਨੂੰ ਹਰ ਵੇਲੇ ਸੁਗੰਧੀ ਵਾਲੇ ਫੁੱਲਾਂ ਦੀ ਸੰਗਤ ਮਿਲੀ ਹੋਈ ਹੈ, ਔਰ ਜਿਸ ਵੇਲੇ ਫੁੱਲ ਦੇ ਵਿੱਚੋਂ ਰਸ ਲੈਂਦੀ ਹੈ ਨਾ ਮੂੰਹ ਦੇ ਨਾਲ, ਉੱਥੇ ਪੈਰਾਂ ਦੇ ਨਾਲ ਉਹਦੇ ਪੈਰਾਂ ਦੇ ਵਿੱਚ ਮਕਰੰਦ ਰਸ ਜਿਹੜਾ ਹੈ
ਅਲ ਮਕਰੰਦ, ਮਕਰੰਦ ਰਸ ਹੁੰਦਾ ਹੈ ਕਮਲ ਦੇ ਵਿੱਚ, ਉਹਦੇ ਪੈਰਾਂ ਦੇ ਵਿੱਚ ਫਸ ਜਾਂਦਾ। ਫਿਰ ਉਹ ਜਿੱਥੇ ਵੀ ਜਾਂਦੀ ਹੈ, ਜਦੋਂ ਜਿਵੇਂ ਮਨੁੱਖ ਹੈ ਹੱਥ ਮਲਦਾ ਹੈ, ਜਦੋਂ ਸ਼ਹਿਤ ਆਪਣੇ ਮੂੰਹ ਚੋਂ ਜਾ ਕੇ ਸਿੱਥੇ ਤੇ ਆਪਣਾ ਸ਼ਹਿਤ ਇਮਾਨਤ ਦੇ ਤੌਰ ਤੇ ਖਾਂਦੀ ਨਹੀਂ ਹੈ, ਜਿੱਥੇ ਸ਼ਹਿਦ ਦੀ ਪੋਲੀ ਆ ਉੱਥੇ ਲਿਜਾ ਕੇ ਉਹ ਉੱਥੇ ਪ੍ਰਬੰਧ ਕਰਨ ਵਾਲੀਆਂ ਹੋਰ ਮੱਖੀਆਂ ਨੂੰ ਉਹਨਾਂ ਨੂੰ ਦੇ ਦਿੰਦੀ ਹੈ। ਉੱਥੇ ਜਾ ਕੇ ਫਿਰ ਉਹ ਆਪਣੇ ਪੈਰਾਂ ਨੂੰ ਇਸ ਤਰ੍ਹਾਂ ਮਲ ਕੇ ਉਹ ਮਕਰੰਦ ਰਸ ਹੈ ਜਿਹੜਾ ਉਹ ਲਾਉਂਦੀ ਹੈ। ਉਹਦੀ ਸ਼ਕਲ ਬਿਲਕੁਲ ਜਿਸ ਤਰ੍ਹਾਂ ਮੇਥੇ ਹੁੰਦੇ ਨਾ, ਮੇਥੇ ਵਰਗੇ ਛੋਟੇ ਛੋਟੇ ਮੇਥਿਆਂ ਦੀ ਤਰ੍ਹਾਂ ਬਣ ਜਾਂਦੀ ਹੈ। ਆ ਰੰਗ ਵੀ ਮੇਥਿਆਂ ਵਰਗਾ ਹੀ ਹੈ। ਸੰਸਾਰ ਦੇ ਜਿਹੜੇ ਸੂਝਵਾਨ ਖੋਜਾਂ ਕਰਨ ਵਾਲੇ ਮੈਡੀਕਲ ਸਾਇੰਸ ਅੱਜ ਅੰਬਰਾਂ ਨੂੰ ਛੋਹ ਗਈ ਹੈ। ਸ਼ਹਿਦ ਦੇ ਨਾਲੋਂ 500 ਗੁਣਾ ਜ਼ਿਆਦੇ ਉਹਦੇ ਵਿੱਚ ਤਾਕਤ ਹੈ, 500 ਗੁਣਾ ਜ਼ਿਆਦੇ। ਸ਼ਹਿਦ ਦਾ ਇੱਕ ਚਮਚਾ, ਸ਼ਹਿਦ ਦਾ 500 ਚਮਚਾ ਤੇ ਉਹਦਾ ਇੱਕ ਚਮਚਾ ਬਰਾਬਰ ਹੈ। ਇਸ ਕਰਕੇ 5-7 ਦਾਣੇ ਵੀ ਬੜੇ ਲਾਭਦਾਇਕ ਨੇ ਉਸਦੇ, ਪਰ ਮਿਲਦੀ ਬਹੁਤ ਘੱਟ ਹੈ। ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕਰਦੇ ਹਾਂ। ਕੈਨੇਡਾ ਦੇ ਵਿੱਚ ਇੱਕ ਭਾਈ 80-85 ਵਰ੍ਹਿਆਂ ਦਾ ਹੈ, ਗੋਰਾ। ਉਹਦੀ ਸਾਰੀ ਉਮਰ ਦੀ ਰਿਸਰਚ ਮੱਖੀਆਂ 'ਤੇ ਹੈ, ਉਹਨੇ ਜੀਵਨ ਲਾ ਦਿੱਤਾ। ਪਰ ਉਹ ਅੱਜ 85 ਵਰ੍ਹੇ ਦੇ ਉਮਰ ਦੇ ਵਿੱਚ ਵੀ ਇਉਂ ਲੱਗਦਾ ਵੀ ਜਿਵੇਂ ਇਹਦੇ 50 ਸਾਲ ਦਾ। ਉਹਨੂੰ ਪੁੱਛਿਆ ਵੀ ਇਹ ਕੀ ਗੱਲ ਹੈ, ਕੀ ਰਹੱਸ ਹੈ ਤੇਰਾ? ਕਹਿੰਦਾ ਜੀ ਆਹ ਮੱਖੀਆਂ ਦਾ ਪ੍ਰਤਾਪ ਹੈ ਵੀ ਮੈਂ ਇਹ ਛਕਦਾ ਰਹਿੰਦਾ। ਇੰਗਲਿਸ਼ ਦੇ ਵਿੱਚ ਉਹਨੂੰ ਪੋਲਣ ਕਹਿੰਦੇ ਨੇ, ਮੇਥਿਆਂ ਵਰਗੀ ਸ਼ਕਲ ਹੈ ਉਸਦੀ। ਉਸ ਮੱਖੀ ਦੇ ਪੈਰਾਂ ਦੇ ਵਿੱਚ ਵੀ ਜੋ ਕੁਛ ਫਸਿਆ ਹੋਇਆ ਅੱਜ ਮਨੁੱਖ ਦੇ ਲਈ ਇੱਕ ਕੁਦਰਤੀ ਐਸੀ ਟੌਨਕ ਬਣ ਗਈ। ਮੈਂ ਤੁਹਾਨੂੰ ਇਹ ਮਿਸਾਲ ਦੇ ਸਕਦਾ, ਜਿਉਂਦੀ ਜਾਗਦੀ ਮਿਸਾਲ ਹੈ। ਟੋਰਾਂਟੋ ਦੇ ਵਿੱਚ ਇੱਕ ਭਾਈ ਹੈ ਜਿਹਦੇ ਗੋਡੇ ਜੁੜ ਗਏ ਸੀ ਬਿਲਕੁਲ, ਤੇ ਦਿਮਾਗੀ ਸੀ ਬਹੁਤ ਵੱਡਾ। ਕੰਪਨੀ ਵਾਲਿਆਂ ਨੇ ਉਹਦੇ ਪੈਰ ਜੁੜੇ ਤੋਂ ਵੀ ਉਹਨੂੰ ਛੱਡਿਆ ਨਹੀਂ। ਕਹਿੰਦੇ ਵੀ ਦੇਖੋ ਇਹਦੇ ਹੱਥ ਕੰਮ ਕਰਦੇ ਆ, ਜੇ ਪੈਰ ਗੋਡੇ ਜੁੜ ਗਏ, ਇਹ ਇਸ ਤਰ੍ਹਾਂ ਕਰੋ ਵੀ ਇਹ ਕੰਮ ਬਹੁਤ ਵਧੀਆ ਸਾਨੂੰ ਦਿਮਾਗ ਦਾ ਦੇ ਰਿਹਾ। ਉਹਨਾਂ ਨੇ ਉਹਨੂੰ ਜੌਬ ਤੋਂ ਹਟਾਇਆ ਨਹੀਂ। ਗੱਡੀ ਉਹ ਚਲਾ ਨਹੀਂ ਸੀ ਸਕਦਾ, ਘਰਵਾਲੀ ਉਹਨੂੰ ਬੱਸ ਚੜਾ ਦਿੰਦੀ ਸੀ, ਅੱਗੇ ਕੰਪਨੀ ਵਾਲੇ ਲੈ ਲੈਂਦੇ ਸੀ, ਕੰਪਨੀ ਵਾਲੇ ਬੱਸ ਚੜਾ ਦਿੰਦੇ ਸੀ, ਘਰ ਵਾਲੀ ਉੱਥੋਂ ਬੱਸ ਸਟਾਪ ਤੋਂ ਲੈ ਲੈਂਦੀ ਸੀ। ਉਹਦੀ ਹਾਲਤ ਸੀ। 6 ਮਹੀਨੇ ਲਗਾਤਾਰ ਅੱਧਾ ਅੱਧਾ ਚਮਚ ਪੋਲਣ ਦਾ ਲੈਂਦਾ ਰਿਹਾ ਕਿ ਅੱਜ ਘੋੜੇ ਵਰਗਾ ਨੱਠਿਆ ਫਿਰਦਾ ਉਹ। ਤੁਸੀਂ ਆਪ ਜਾ ਕੇ ਦੇਖ ਸਕਦੇ ਹੋ, ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਜੋ ਮੈਂ ਕਹਿ ਰਿਹਾ। ਕਹਿਣ ਤੋਂ ਭਾਵ ਵੀ ਇੱਕ ਮੱਖੀ ਉਹ ਹੈ ਜਿਸ ਨੇ ਮਨੁੱਖ ਦੀ ਅਕਲ ਨੂੰ ਵੀ ਮਾਤ ਪਾ ਦਿੱਤਾ। ਉਹਨੇ ਮਨੁੱਖ ਦੇ ਲਈ ਉਹ ਪਦਾਰਥ ਤਿਆਰ ਕੀਤਾ ਔਰ ਉਹਦੇ ਪੈਰਾਂ ਚੋਂ ਉਸ ਪਦਾਰਥ ਨੇ ਜਨਮ ਲਿਆ। ਜੋ ਮੂੰਹ ਦੇ ਵਿੱਚੋਂ ਪੈਦਾ ਹੋਇਆ ਉਹ ਸ਼ਹਿਦ ਹੈ। ਕਾਰਨ ਕੀ ਹੈ? ਕਰਮ ਦਾ ਫਰਕ ਹੈ, ਉਹਨਾਂ ਦੀ ਸੰਗਤ ਦਾ ਫਰਕ ਹੈ। ਉਹ ਫੁੱਲਾਂ ਦੀ ਸੰਗਤ ਕਰਨ ਵਾਲੀ ਹੈ ਅਤੇ ਉਹ ਗੰਦੀ ਦੀ ਸੰਗਤ ਜਿੱਥੇ ਬਿਸਤ ਹੈ, ਜਿੱਥੇ ਲਹੂ ਪੀਕ ਵਹਿੰਦੀ ਹੈ, ਉਹ ਮੱਖੀ ਉੱਥੇ ਵਹਿੰਦੀ ਹੈ। ਇਸੇ ਤਰ੍ਹਾਂ ਦੋ ਤਰ੍ਹਾਂ ਦਾ ਇਨਸਾਨ ਹੈ। ਇੱਕ ਤਾਂ ਗੰਦੇ ਦੀ ਮੱਖੀ ਦੀ ਨਿਆਈ ਹੈ ਜਿਹਨੇ ਗੰਦ ਫੈਲਾਉਣਾ ਭਾਵੇਂ ਗੁਰੂ ਘਰ ਕਿਉਂ ਨਾ ਚਲਿਆ ਜਾਵੇ। ਉਹਦੇ ਵਿਚਾਰ ਗੰਦੇ ਨੇ, ਉਹਦੇ ਆਚਾਰ ਬੰਦੇ ਗੰਦੇ ਨੇ, ਉਹਦੇ ਨੇਤਰ ਗੰਦੇ ਨੇ, ਉਹਦੀ ਜੀਭ ਗੰਦੀ ਹੈ। ਜਦੋਂ ਬੋਲੇਗਾ ਗੰਦਾ ਸ਼ਬਦ ਬੋਲੇਗਾ, ਨਿੰਦਾ ਕਰੇਗਾ। ਖਾਲਸਾ ਸੋ ਜੋ ਨਿੰਦਾ ਤਿਆਗ ਹੈ। ਸਿੱਖ ਨੂੰ ਸੁਧਾਰਕ ਹੋਣ ਦਾ ਹੁਕਮ ਤਾਂ ਦਿੱਤਾ ਮਹਾਰਾਜ ਨੇ, ਜੇ ਤੂੰ ਇਹ ਦੇਖੇ ਵੀ ਗੁਰਸਿੱਖੀ ਤੋਂ ਉਲਟ ਹੈ ਤਾਂ ਉਹਨੂੰ ਆਪਣਾ ਭਰਾ ਸਮਝ ਕੇ ਉਹਦਾ ਸੁਧਾਰ ਕਰਨ ਵਾਸਤੇ ਉਸੇ ਨੂੰ ਉਹਦੇ ਮੂੰਹ ਤੇ ਕਹਿਣਾ ਜੋ ਕਹਿਣਾ, ਪਿੱਠ ਪਿੱਛੇ ਤੇ ਕੁਛ ਨਹੀਂ ਕਹਿਣਾ। ਸ਼ੇਰ ਦ੍ਰਿਸ਼ਟੀ ਰੱਖਣੀ, ਕੁੱਤਾ ਦ੍ਰਿਸ਼ਟੀ ਨਹੀਂ ਰੱਖਣੀ। ਕੁੱਤਾ ਪਿੱਛਾ ਚੁਕਾਉਂਦਾ, ਲੱਤ ਫੜਦਾ, ਸ਼ੇਰ ਸਾਹਮਣੇ ਪੈਂਦਾ। ਕੁੱਤਾ ਡੰਡੇ ਨੂੰ ਪੈਂਦਾ, ਸ਼ੇਰ ਮਾਰਨ ਵਾਲੇ ਨੂੰ ਪੈਂਦਾ। ਇਸੇ ਤਰ੍ਹਾਂ ਸਿੱਖ ਸ਼ਬਦ ਦੇਖਦਾ ਕਿੱਥੋਂ ਨਿਕਲਿਆ। ਕੁੱਤਾ ਦ੍ਰਿਸ਼ਟੀ ਵਾਲਾ ਦੇਹ ਨੂੰ ਦੇਖਦਾ, ਬਸ ਇਹੀ ਰੱਬ ਹੈ, ਫਰਕ ਹੈ। ਸੋ ਇਸ ਕਰਕੇ ਜੇ ਭਗਤ ਜੀ ਨੇ ਪ੍ਰਮਾਣ ਦਿੱਤਾ ਭਗਤ ਰਵਿਦਾਸ ਜੀ ਨੇ, ਜੈਸੇ ਮਧੁਪ ਮੁਖੀਰਾ, ਮਧੂਮੱਖੀ ਦੀ ਗੱਲ ਕੀਤੀ ਹੈ, ਤੇ ਮਨੁੱਖ ਵੀ ਦੋ ਤਰ੍ਹਾਂ ਦਾ, ਵਿਸ਼ੇ ਵਿਕਾਰ ਭੋਗਣ ਵਾਲਾ, ਨਜਾਇਜ਼ ਵਿਸ਼ੇ ਭੋਗਣ ਵਾਲਾ, ਨਜਾਇਜ਼ ਉਹ ਖਾਣੇ ਖਾਣ ਵਾਲਾ ਜਿਹਨੇ ਵਿਵਰਜਿਤ ਨੂੰ ਗੁਰੂ ਘਰ ਵਿੱਚ, ਕੁਸੰਗਤ ਵਿੱਚ ਬਹਿਣ ਵਾਲਾ, ਆਪ ਗਏ ਔਰ ਨੂੰ ਖੋਵੈ, ਆਗ ਲਗਾਏ ਮੰਦਿਰ ਮੈਂ ਸੋਵੈ, ਅਵਰਨ ਹਸਤ ਆਪ ਹੈ ਕਾਹਨੇ, ਤਿੰਨ ਕੋ ਦੇਖ ਕਬੀਰ ਲੱਜਾਨੇ, ਲੱਜਾਵਾਨ ਹੋ ਰਿਹਾ ਕਬੀਰ, ਤਿੰਨ ਕੋ ਦੇਖ ਕਬੀਰ ਲਿਜਾਨੇ, ਕਬੀਰ ਨੇ ਲੈ ਕੇ ਨਹੀਂ ਜਾਣੇ ਕਿਤੇ, ਉਹ ਲਿਜਾਨੇ ਲੱਜਾਵਾਨ ਹੋ ਰਿਹਾ, ਸ਼ਰਮ ਆ ਰਹੀ ਹੈ ਇਸੇ ਬੰਦੇ ਨੂੰ ਦੇਖ ਕੇ, ਜੋ ਪ੍ਰਭ ਕੀਏ ਭਗਤੇ ਬਾਹਰ ਤਿੰਨ ਤੇ ਸਦਾ ਡਰਾਨੇ ਰਹੀ ਹੈ, ਡਰਦ ਰਹੀ ਉਹਨਾਂ ਲੋਕਾਂ ਤੋਂ। ਇਸ ਕਰਕੇ ਗੰਦੇ ਦੀ ਮੱਖੀ ਮਨਮੁੱਖ ਹੈ, ਜਹ ਵਿਗੰਧ ਤੈ ਜਾਏ, ਜਿੱਥੇ ਵਿਗੰਧ ਹੈ ਉੱਥੇ ਜਾ ਰਹੀ, ਤੇ ਗੁਰਮੁਖ ਜਿਹੜਾ ਹੈ, ਫੁੱਲ ਕੀ ਨੇ, ਫੁੱਲਾਂ ਦੀ ਸੁਗੰਧੀ ਕੀ ਹੈ, ਇਹ ਗੁਰੂ ਨਾਨਕ ਦੀ ਕਮਲਾਂ ਦੀ ਬਗੀਚੀ ਸਮਝ ਲਓ ਜਿੰਨੇ ਸ਼ਬਦ ਨੇ, ਇਹਨਾਂ ਸ਼ਬਦਾਂ ਦੇ ਵਿੱਚੋਂ ਭਗਤੀ ਦਾ ਮਕਰੰਦ ਰਸ ਸਾਨੂੰ ਪ੍ਰਾਪਤ ਹੁੰਦਾ, ਜਿਹੜਾ ਅਨੰਤ ਬਿਮਾਰੀਆਂ ਹਟਾਉਣ ਵਾਲਾ ਹੈ, ਸਰਵ ਰੋਗ ਦਾ ਔਖਧ ਨਾਮ ਸਾਨੂੰ ਇੱਥੋਂ ਮਿਲਣਾ ਹੈ। ਜਿਸ ਪਾਤਸ਼ਾਹ ਦੇ ਦਰਸ਼ਨ ਕਰਨ ਤੋਂ ਵੀ ਐਡਾ ਵੱਡਾ ਮਹੱਤਵ ਮਿਲਦਾ, ਹੋਵੇ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚਿੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਸੋ ਇਸ ਕਰਕੇ ਜੋ ਭਗਤ ਜੀ ਨੇ ਕਿਹਾ ਬੜੀ ਦਰੁਸਤ ਬਾਤ ਹੈ, ਪਰ ਪ੍ਰਤੱਖ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਬਾਹਰ ਦੀਆਂ ਮੱਖੀਆਂ ਦੀ ਬਾਤ ਨੇ, ਮਨੁੱਖ ਹੀ ਦੋ ਤਰ੍ਹਾਂ ਦੀਆਂ ਮੱਖੀਆਂ ਨੇ, ਜਿਨ੍ਹਾਂ ਦੇ ਆਚਰਣ ਇੰਨੇ ਗੰਦੇ ਹੋ ਗਏ ਨੇ, ਜਿਨ੍ਹਾਂ ਦੀ ਸੰਗਤ ਇੰਨੀ ਗੰਦੀ ਹੋ ਗਈ ਹੈ, ਬੈਠਤ ਉਠਤ ਕੁਚਲਤਾ ਚਾਲੇ, ਉਹ ਉੱਠਦਿਆਂ ਬਹਿੰਦਿਆਂ ਵੀ ਹਰ ਵੇਲੇ ਜਿੱਥੇ ਵੀ ਬਹਿ ਜਾਣ, ਜਿਹਦੇ ਕੰਨਾਂ 'ਚ ਉਹਨਾਂ ਦੇ ਸ਼ਬਦ ਚਲੇ ਜਾਣ, ਖਾਣਾ ਜਿਹੜਾ ਹੈ, ਕਿਉਂਕਿ ਮਨ ਦੀ ਖੁਰਾਕ ਜਿਹੜੀ ਹੈ ਉਹ ਜਿਹੜੀ ਆਵਾਜ਼ ਸੁਣਦਾ ਇਹਦੇ 'ਚੋਂ ਵੀ ਖੁਰਾਕ ਲੈਂਦਾ, ਜਦੋਂ ਖੁਰਾਕ ਗੰਦੀ ਹੋ ਜਾਏ ਤਾਂ ਵੀ ਬਿਮਾਰੀ ਲੱਗੂਗੀ, ਜਦੋਂ ਵਿਚਾਰ ਗੰਦੇ ਕੰਨਾਂ 'ਚ ਜਾਣਗੇ ਅੰਦਰ ਤਾਂ ਮਨ ਬਿਮਾਰ ਹੋਊਗਾ, ਹੋਊਗਾ, ਤੰਦਰੁਸਤ ਨਹੀਂ ਰਹਿ ਸਕਦਾ ਮਨ, ਜਦੋਂ ਮਨ ਰੋਗੀ ਹੈ ਤਾਂ ਤਨ ਵੀ ਤੰਦਰੁਸਤ ਨਹੀਂ ਰਹਿ ਸਕਦਾ। ਇਸੇ ਕਰਕੇ ਦੋਨਾਂ ਦਾ ਸਾਂਝਾ ਇਲਾਜ ਸਤਿਗੁਰਾਂ ਨੇ ਕਿਹਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਮਨ ਤੇ ਤਨ ਦੋਨੋਂ ਅਰੋਗ। ਇਸ ਕਰਕੇ ਭਗਤ ਜੀ ਨੇ ਸਤਸੰਗਤ ਦੀ ਮਹਿਮਾ ਦੱਸਦੇ ਹੋਏ ਕਹਿੰਦੇ, ਜੈਸੇ ਮਧੁਪ ਮਖੀਰਾ, ਮਧੂਮੱਖੀ ਦੀ ਇਹਦੇ ਪ੍ਰਮਾਣ ਦਿੱਤਾ, ਅਖੀਰ ਦੇ ਵਿੱਚ ਫਿਰ ਸ਼ਬਦ ਸਮਾਪਤ ਕਰਦੇ ਕਹਿੰਦੇ, ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵ ਨਾ ਕੀਨੀ, ਕਹਿ ਰਵਿਦਾਸ ਤੁਮਾਰਾ। ਇਹ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਸਤਸੰਗਤ ਦੀ ਬਾਤ ਕੀਤੀ ਹੈ, ਸਤਿਗੁਰਾਂ ਦਾ ਗੁਰਸਿੱਖਾਂ ਨੂੰ ਉਪਦੇਸ਼ ਹੈ, ਅੰਮ੍ਰਿਤ ਵੇਲੇ ਕਰਿਓ ਇਸ਼ਨਾਨ, ਗੁਰ ਕੋ ਸ਼ਬਦ ਪਠੋ, ਇਹ ਧਿਆਨ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਧਿਆਨ ਦੇ ਨਾਲ ਗੁਰੂ ਦੀ ਬਾਣੀ ਪੜ੍ਹਨੀ, ਸਤਸੰਗਤ ਦੀ ਮਹਾਨਤਾ ਜਿਹੜੀ ਹੈ, ਸਤਸੰਗਤ ਸਾਧ ਪਾਈ ਵੱਡ ਭਾਗੀ, ਸੰਗ ਸਾਧੂ ਪਾਰ ਪਿਆ, ਸਾਧੂਆਂ ਦੀ ਸੰਗਤ ਕਰਕੇ ਕਹਿੰਦੇ ਸੰਸਾਰ ਸਮੁੰਦਰ ਤੋਂ ਤਰ ਜਾਏ, ਸਾਧ ਸੰਗਤ ਤੋਂ ਬਿਨਾਂ ਜੀਵ ਦਾ ਪਾਰ ਉਤਾਰਾ ਨਹੀਂ ਹੋ ਸਕਦਾ, ਹਰਗਿਜ਼ ਨਹੀਂ ਹੋ ਸਕਦਾ, ਇਹਦੇ ਬੜੇ ਪ੍ਰਮਾਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਉਂਕਿ ਪੰਥ ਦੀ ਮਹਾਨ ਹਸਤੀ ਸਿੰਘ ਸਾਹਿਬ ਜੀ, ਗਿਆਨੀ ਮੱਲ ਸਿੰਘ ਜੀ, ਜੋ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਨੇ, ਔਰ ਬੜੇ ਸੂਝਵਾਨ ਅਤੇ ਜੀਵਨ ਵਾਲੇ ਗੁਰਮੁਖਾਂ ਦੇ ਵਿੱਚ ਹਨ। ਮੈਂ ਤਾਂ ਸੋਮ ਮੰਗਲ ਅਤੇ ਬੁੱਧ ਤਿੰਨ ਦਿਨ ਫਿਰ ਵੀ ਤੁਹਾਡੇ ਕੋਲ ਹਾਂ, ਅਤੇ ਸਿੰਘ ਸਾਹਿਬ ਜੀ ਅੱਜ ਔਰ ਕੱਲ੍ਹ ਦਾ ਦਿਨ ਆਪ ਜੀ ਦੇ ਕੋਲ, ਮੈਨੂੰ ਉੱਠਣ ਲੱਗਿਆਂ ਭਾਵੇਂ ਉਹਨਾਂ ਨੇ ਇਹ ਹੁਕਮ ਕੀਤਾ ਸੀ, ਕਹਿੰਦੇ ਸਮਾਂ ਉੱਤੇ ਲਾ ਲਿਓ, ਜਦੋਂ ਸਮਾਂ ਅਨਾਉਂਸ ਹੋਇਆ, ਇਹ ਤਾਂ ਉਦਾਰਤਾ ਹੈ। ਸਤੋਵੀਂ ਬਿਰਤੀ ਵਾਲੇ ਦੇ ਅੰਦਰ ਹਰ ਵੇਲੇ ਕੁਛ ਦੇਣ ਦੀ ਇੱਛਾ ਰਹਿੰਦੀ ਹੈ, ਲੈਣ ਦੀ ਇੱਛਾ ਨਹੀਂ ਹੁੰਦੀ। ਭਾਵੇਂ ਸਮਾਂ ਹੀ ਕਿਉਂ ਨਾ ਹੋਵੇ, ਵਸਤੂ ਇਹ ਕਿਉਂ ਨਾ ਹੋਵੇ, ਵਸਤਰ ਕਿਉਂ ਨਾ ਹੋਣ, ਮਾਇਆ ਕਿਉਂ ਨਾ ਹੋਵੇ, ਦੇਣ ਦੀ ਇੱਛਾ ਹੈ, ਲੈਣ ਦੀ ਇੱਛਾ ਨਹੀਂ। ਇਹ ਸਤੋਵੀਂ ਬਿਰਤੀ ਦੀ ਨਿਸ਼ਾਨੀ ਹੈ। ਇਸੇ ਲਈ ਸਤੋ ਸੰਜਾਏ ਤੇ ਗਿਆਨ ਸ਼ਾਸਤਰ ਕਹਿੰਦਾ, ਗਿਆਨ ਜਦੋਂ ਹੁੰਦਾ ਸਤੋਵੀਂ ਬਿਰਤੀ ਵਿੱਚ ਹੀ ਹੁੰਦਾ। ਸਤੋਵੀਂ ਬਿਰਤੀ ਉਹਨਾਂ ਦੀ ਜਿਹਨਾਂ ਦੇ ਸਤੋਵੇਂ ਖਾਣੇ ਨੇ, ਇਹ ਸਤੋਵੀਂ ਪਹਿਰਾਵਾ ਹੈ ਤੇ ਬਿਰਤੀ ਵੀ ਸਤੋਵੀਂ ਹੋਏਗੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਕਰਨ, ਸਮਾਂ ਹੋ ਗਿਆ ਹੈ, ਸਿੰਘ ਸਾਹਿਬ ਜੀ ਨੂੰ ਦਾਸ ਬੇਨਤੀ ਕਰੇਗਾ ਸਟੇਜ 'ਤੇ ਆ ਕੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ। ਗੁਰਮਤਿ ਦੀਆਂ ਵਿਚਾਰਾਂ, ਸਤਿਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ, ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਸੇਵਾ ਕਰਨ ਵਾਲੇ ਇਸ ਵੇਲੇ ਸਾਰੇ ਸਿੰਘ ਸਾਹਿਬਾਨ ਜੀਵਨ ਵਾਲੇ ਗੁਰਮੁਖ, ਬੜਾ ਮਨ ਪ੍ਰਸੰਨ ਹੁੰਦਾ। ਔਰ ਫਿਰ ਸੂਝਬੂਝ ਤਾਂ ਸਾਰਿਆਂ ਨੂੰ ਗੁਰੂ ਸਾਹਿਬ ਨੇ ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ ਅਤੇ ਉਹਨਾਂ ਜਦੋਂ ਪਿੱਛੇ ਜੇ ਗੁਰੂ ਰਾਮਦਾਸ ਦੇ ਦਰ ਦੀ ਮਰਿਆਦਾ ਦਾ ਰੌਲਾ ਪਿਆ ਕੁਛ, ਉਹ ਤਬਦੀਲ ਹੋਣ ਲੱਗੀ ਕਿ ਮਰਿਆਦਾ ਜੋ ਗੁਰੂ ਦਰ ਦੀ ਚਲੀ ਆ ਰਹੀ ਹੈ ਕਿਉਂ ਤਬਦੀਲ ਕੀਤੀ ਜਾਏ। ਉਹ ਮਹਾਂਪੁਰਸ਼ ਬੜਾ ਸੋਹਣਾ ਬਚਨ ਕੀਤਾ ਉਹਨਾਂ ਨੇ, ਅਤੇ ਹਾਲਾਂਕਿ ਉਹ ਕੋਈ ਵਿਦਵਾਨ ਤਾਂ ਹੈ ਨਹੀਂ ਪਰ ਪੁੱਜੀ ਹੋਈ ਰੂਹ ਹੈ। ਉਹ ਕਹਿੰਦੇ ਭਾਈ ਮੈਨੂੰ ਐਂ ਦੱਸੋ ਇੱਕ ਗੱਲ, ਵੀ ਜਿਹੜੇ ਦਰਬਾਰ ਸਾਹਿਬ ਗ੍ਰੰਥੀ ਸਿੰਘ ਲਾਏ ਜਾਂਦੇ ਨੇ ਉਹਨਾਂ ਦਾ ਪਹਿਲਾਂ ਕੋਈ ਇਮਤਿਹਾਨ ਹੁੰਦਾ ਵੀ ਇਹਨਾਂ ਨੂੰ ਗੁਰਮਤਿ ਆਉਂਦੀ ਹੈ ਜਾਂ ਨਹੀਂ? ਕਹਿੰਦੇ ਹਾਂ ਜੀ, ਪੂਰੇ ਟੈਸਟ ਹੁੰਦੇ ਨੇ, ਪੂਰਾ ਜੀਵਨ ਦੇਖਿਆ ਜਾਂਦਾ, ਇੱਥੇ ਐਵੇਂ ਥੋੜ੍ਹੀ ਲਾਇਆ ਜਾਂਦਾ। ਕਹਿੰਦੇ ਵੀ ਉਦੋਂ ਵੱਡੀ ਰਾਇ ਕਿਹੜਾ ਦੇ ਲੂਗਾ ਭਾਈ, ਉਹਨਾਂ ਨੂੰ ਪੁੱਛ ਲਓ, ਜੇ ਉਹ ਕਹਿਣਗੇ ਉਹ ਠੀਕ ਹੋਊਗਾ। ਔਰ ਉਹੀ ਗੱਲ ਹੋਈ ਅਤੇ ਉਹਨਾਂ ਸੂਝਬੂਝਤਾ ਵਾਲੇ ਸਿੰਘ ਸਾਹਿਬਾਨਾਂ ਵਿੱਚ ਆਪ ਦੀ ਵੀ ਇੱਕ ਗਿਆਨੀ ਮੱਲ ਸਿੰਘ ਦੀ। ਸੋ ਆਓ ਆਪਾਂ ਇਹਨਾਂ ਦੇ ਕੋਲੋਂ ਲਾਹ ਪ੍ਰਾਪਤ ਕਰੀਏ, ਭੁੱਲਾਂ ਚੁੱਕਾਂ ਦੀ ਕਿਵਾਂ ਕਰਨੀ, ਦਾਸ ਨੂੰ ਕਿਵਾਂ ਬਖਸ਼ੋ, ਕੱਲ੍ਹ ਨੂੰ ਫਿਰ ਦਿੰਦਾ ਦੀਵਾਨ, ਉਹਦੇ ਵਿੱਚ ਜੈਸਾ ਸਮਾਂ ਅਨਾਊਂਸ ਹੋਏਗਾ ਉਹਦੇ ਅਨੁਸਾਰ ਆਪ ਜੀ ਦੇ ਦਰਸ਼ਨ ਹੋਣਗੇ। ਭੁੱਲਾਂ ਚੁੱਕਾਂ ਦੀ ਕਿਵਾਂ ਕਰਨੀ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।